ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੇ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖਾਨਦਾਨੀ ਜ਼ਿੰਦਗੀ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਤੋਂ ਬਾਅਦ ਖੁਦਾਵੰਦ ਦੇ ਜ਼ਿੰਦਗੀ ਬਖਸ਼ ਕਲਾਮ 'ਚੋਂ ਪੈਗਾਮ ਪੇਸ਼ ਕੀਤਾ ਜਾਏਗਾ, ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਸਾਡੀ ਰਾਹ ਦੇ ਲਈ ਰੋਸ਼ਨੀ ਹੈ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ। ਸਾਥੀਓ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਖਾਨਦਾਨੀ ਤਰਜ਼ੇ ਜ਼ਿੰਦਗੀ ਦਾ ਪ੍ਰੋਗਰਾਮ ਫੈਮਿਲੀ ਲਾਈਫ ਸਟਾਈਲ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ। ਸਾਥੀਓ, ਅੱਜ ਦੇ ਪ੍ਰੋਗਰਾਮ 'ਚ ਮੈਂ ਇੱਕ ਬੜੇ ਹੀ ਆਮ ਜਿਹੇ ਮੌਜੂ 'ਤੇ ਗੱਲ ਕਰਾਂਗੀ। ਅੱਜ ਮੈਂ ਤੁਹਾਨੂੰ ਇਹ ਦੱਸਾਂਗੀ ਕਿ ਤੁਸੀਂ ਆਪਣੇ ਬੱਚਿਆਂ ਨੂੰ ਘਰਾਂ 'ਚ ਮੌਜੂਦ ਜ਼ਹਿਰੀਲੀਆਂ ਚੀਜ਼ਾਂ ਤੋਂ ਕਿਵੇਂ ਬਚਾ ਸਕਦੇ ਹੋ, ਉਹਨਾਂ ਨੂੰ ਕਿਵੇਂ ਮਹਿਫੂਜ਼ ਰੱਖ ਸਕਦੇ ਹੋ ਤਾਂ ਕਿ ਤੁਹਾਡੇ ਬੱਚੇ ਨੂੰ ਕੋਈ ਨੁਕਸਾਨ ਨਾ ਪਹੁੰਚੇ। ਸਾਥੀਓ, ਅਸੀਂ ਵੇਖਦੇ ਹਾਂ ਕਿ ਜਿਹੜੇ ਵਾਲਦੈਨ ਸਮਝਦਾਰ ਹੁੰਦੇ ਨੇ, ਉਹ ਆਪਣੇ ਘਰ ਦਾ ਮਾਹੌਲ ਕੁਝ ਇਸ ਤਰ੍ਹਾਂ ਦਾ ਰੱਖਦੇ ਨੇ ਕਿ ਉਹਨਾਂ ਦੇ ਬੱਚਿਆਂ ਦੀ ਜ਼ਿੰਦਗੀ ਅਤੇ ਸਿਹਤ ਮਹਿਫੂਜ਼ ਰਹੇ ਅਤੇ ਉਹਨਾਂ ਨੂੰ ਕਿਸੇ ਵੀ ਕਿਸਮ ਦਾ ਕੋਈ ਨੁਕਸਾਨ ਨਾ ਪਹੁੰਚੇ। ਮਸਲਨ ਕਿ ਛੁਰੀਆਂ, ਜ਼ਹਿਰੀਲੀਆਂ ਚੀਜ਼ਾਂ ਤੇ ਐਸੀਆਂ ਚੀਜ਼ਾਂ ਜਿਨ੍ਹਾਂ ਦੀ ਧਾਰ ਤੇਜ਼ ਹੋਏ, ਉਹਨਾਂ ਨੂੰ ਉਹ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਦੇ ਨੇ। ਤੇ ਇਹਨਾਂ ਚੀਜ਼ਾਂ 'ਚ ਦਵਾਈਆਂ ਵੀ ਸ਼ਾਮਿਲ ਨੇ। ਦਵਾਈਆਂ ਨੂੰ ਵੀ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣਾ ਚਾਹੀਦਾ ਹੈ ਤਾਂ ਕਿ ਤੁਹਾਡੇ ਬੱਚੇ ਨੂੰ ਕਿਸੇ ਕਿਸਮ ਦਾ ਵੀ ਕੋਈ ਨੁਕਸਾਨ ਨਾ ਹੋਏ। ਯਾਦ ਰੱਖੋ ਕਿ ਸੀੜੀਆਂ ਦੇ ਕਿਨਾਰਿਆਂ 'ਤੇ ਜੰਗਲਾ ਲੱਗਾ ਹੋਣਾ ਚਾਹੀਦਾ ਹੈ ਤੇ ਅਗਰ ਤੁਹਾਡੇ ਘਰ ਸਵਿਮਿੰਗ ਪੂਲ ਹੈ ਤੇ ਉਹਦੇ ਕਿਨਾਰੇ 'ਤੇ ਵੀ ਜੰਗਲਾ ਲੱਗਾ ਹੋਣਾ ਚਾਹੀਦਾ ਹੈ ਤਾਂ ਕਿ ਬੱਚਾ ਪਾਣੀ 'ਚ ਨਾ ਡਿੱਗ ਜਾਏ। ਤੇ ਅਗਰ ਬੱਚਾ ਪਾਣੀ 'ਚ ਡਿੱਗ ਜਾਏਗਾ ਤੇ ਫਿਰ ਉਹਦੇ ਡੁੱਬਣ ਦਾ ਖਤਰਾ ਵੀ ਹੋ ਸਕਦਾ ਹੈ। ਇਸੇ ਤਰ੍ਹਾਂ ਸੀੜੀਆਂ ਦੇ ਗਿਰਦ ਵੀ ਜੰਗਲਾ ਹੋਣਾ ਚਾਹੀਦਾ ਹੈ ਤਾਂ ਕਿ ਬੱਚਾ ਉਹਨੂੰ ਪਕੜ ਕੇ ਥੱਲੇ ਉਤਰੇ ਤੇ ਉਹਨੂੰ ਪਕੜ ਕੇ ਹੀ ਉੱਤੇ ਚੜੇ। ਇਹਦੇ ਇਲਾਵਾ ਸਾਥੀਓ, ਅਸੀਂ ਵੇਖਦੇ ਹਾਂ ਕਿ ਜਿਹੜੀਆਂ ਪੋਲੀਥੀਨ ਦੀਆਂ ਥੈਲੀਆਂ ਹੁੰਦੀਆਂ ਨੇ ਉਹ ਵੀ ਬੱਚਿਆਂ ਦੇ ਲਈ ਬੜੀਆਂ ਹੀ ਨੁਕਸਾਨਦੇਹ ਹੁੰਦੀਆਂ ਨੇ। ਉਹਨਾਂ ਨੂੰ ਵੀ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣਾ ਚਾਹੀਦਾ ਹੈ ਕਿਉਂਕਿ ਬੱਚੇ ਇਹਨਾਂ ਥੈਲੀਆਂ ਦੇ ਨਾਲ ਖੇਲਦੇ ਖੇਲਦੇ ਉਹਨਾਂ ਨੂੰ ਆਪਣੇ ਸਿਰ 'ਤੇ ਚੜਾ ਲੈਂਦੇ ਨੇ ਜਿਹਦੀ ਵਜ੍ਹਾ ਨਾਲ ਉਹਨਾਂ ਦਾ ਦਮ ਘੁੱਟ ਸਕਦਾ ਹੈ। ਸੋ ਇਸ ਲਈ ਪੋਲੀਥੀਨ ਦੀਆਂ ਥੈਲੀਆਂ ਵੀ ਬੱਚਿਆਂ ਤੋਂ ਦੂਰ ਰੱਖੋ। ਇਹਦੇ ਇਲਾਵਾ ਚੁੱਲ੍ਹਾ, ਅਵਨ ਤੇ ਇਸਤਰੀ ਨੂੰ ਕਦੇ ਵੀ ਔਨ ਕਰਕੇ ਦੂਸਰੇ ਕੰਮਾਂ 'ਚ ਮਸਰੂਫ ਨਾ ਹੋ ਜਾਓ ਜਾਂ ਬੱਚਿਆਂ ਨੂੰ ਇਸ ਜਗ੍ਹਾ ਨਾ ਛੱਡੋ ਜਿੱਥੇ ਇਹ ਚੀਜ਼ਾਂ ਮੌਜੂਦ ਹੋਣ। ਕਿਉਂਕਿ ਸਾਥੀਓ, ਅਗਰ ਤੁਹਾਡੇ ਕਿਚਨ 'ਚ ਚੁੱਲ੍ਹਾ ਜਲ ਰਿਹਾ ਹੈ ਤੇ ਬੱਚਾ ਕਿਚਨ 'ਚ ਹੀ ਖੇਲ ਰਿਹਾ ਹੈ ਤੇ ਗਲਤੀ ਦੇ ਨਾਲ ਉਹ ਆਪਣਾ ਹੱਥ ਜਲਾ ਸਕਦਾ ਹੈ ਜਾਂ ਫਿਰ ਉਹ ਕਿਸੇ ਚੀਜ਼ ਨੂੰ ਅੱਗ ਲਗਾ ਸਕਦਾ ਹੈ। ਇਹਦੇ ਇਲਾਵਾ ਅਗਰ ਤੁਸੀਂ ਇਸਤਰੀ ਔਨ ਕਰਕੇ ਛੱਡ ਦਿੱਤੀ ਹੈ ਤੇ ਕਿਸੇ ਹੋਰ ਕੰਮ 'ਚ ਲੱਗ ਗਏ ਹੋ ਤੇ ਬੱਚਾ ਉਸ ਜਲਦੀ ਹੋਈ ਇਸਤਰੀ ਨੂੰ ਆਪਣਾ ਹੱਥ ਲਗਾ ਸਕਦਾ ਹੈ ਜਿਹਦੀ ਵਜ੍ਹਾ ਨਾਲ ਉਹਨੂੰ ਨੁਕਸਾਨ ਪਹੁੰਚ ਸਕਦਾ ਹੈ। ਅਗਰ ਤੁਸੀਂ ਅਵਨ ਵਗੈਰਾ ਵੀ ਯੂਜ਼ ਕਰਦੇ ਹੋ ਤੇ ਬੱਚਿਆਂ ਨੂੰ ਉਹਦੇ ਤੋਂ ਵੀ ਦੂਰ ਰੱਖੋ ਕਿਉਂਕਿ ਸਾਥੀਓ, ਅਗਰ ਬੱਚਾ ਇਹਨਾਂ ਚੀਜ਼ਾਂ ਦੇ ਇਰਦ ਗਿਰਦ ਮੌਜੂਦ ਹੈ ਤੇ ਹਾਦਸੇ ਦਾ ਖਤਰਾ ਉਨਾ ਹੀ ਜ਼ਿਆਦਾ ਹੈ। ਸੋ ਇਸ ਲਈ ਕੋਸ਼ਿਸ਼ ਕਰੋ ਕਿ ਐਸੀਆਂ ਚੀਜ਼ਾਂ ਤੋਂ ਬੱਚਿਆਂ ਨੂੰ ਦੂਰ ਰੱਖੋ। ਸਾਥੀਓ, ਅਸੀਂ ਵੇਖਦੇ ਹਾਂ ਕਿ ਬਾਜ਼ ਔਕਾਤ ਬੱਚੇ ਘਰ 'ਚ ਜ਼ਹਿਰੀਲੀਆਂ ਚੀਜ਼ਾਂ ਖਾ ਲੈਂਦੇ ਨੇ ਤੇ ਵਾਲਦੈਨ ਨੂੰ ਇਹ ਪਤਾ ਹੀ ਨਹੀਂ ਚੱਲਦਾ ਕਿ ਬੱਚੇ ਦੇ ਪੇਟ 'ਚ ਐਸੀ ਕਿਹੜੀ ਚੀਜ਼ ਚਲੀ ਗਈ ਹੈ ਜਿਹਦੀ ਵਜ੍ਹਾ ਨਾਲ ਉਹਦੀ ਹਾਲਤ ਵਿਗੜ ਗਈ ਹੈ। ਐਸੀ ਸੂਰਤ 'ਚ ਵਾਲਦੈਨ ਨੂੰ ਇਹ ਚਾਹੀਦਾ ਹੈ ਕਿ ਉਹ ਫੌਰਨ ਆਪਣੇ ਬੱਚੇ ਨੂੰ ਕਿਸੇ ਅੱਛੇ ਹਸਪਤਾਲ 'ਚ ਲੈ ਜਾਣ ਜਾਂ ਕਿਸੇ ਅੱਛੇ ਡਾਕਟਰ ਕੋਲ ਲੈ ਜਾਣ ਤਾਂ ਕਿ ਡਾਕਟਰ ਉਹਦਾ ਸਹੀ ਤਰੀਕੇ ਨਾਲ ਇਲਾਜ ਕਰ ਸਕੇ। ਸਾਥੀਓ, ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹਾਂਗੀ ਕਿ ਕਦੀ ਵੀ ਬੱਚੇ ਨੂੰ ਕੋਸਮੈਟਿਕ ਦੀਆਂ ਚੀਜ਼ਾਂ ਯਾਨੀ ਕਿ ਲਿਪਸਟਿਕ, ਟਿਊਬ ਜਾਂ ਜਾਰ 'ਚ ਰੱਖੀਆਂ ਗਈਆਂ ਕਰੀਮਾਂ ਵਗੈਰਾ ਨਾ ਪਕੜਨ ਦਵੋ ਕਿਉਂਕਿ ਬੱਚੇ ਇਹਨਾਂ ਚੀਜ਼ਾਂ ਨੂੰ ਖਾ ਲੈਂਦੇ ਨੇ ਜਿਹਦੀ ਵਜ੍ਹਾ ਨਾਲ ਉਹਨਾਂ ਦੀ ਸਿਹਤ ਖਰਾਬ ਹੋ ਸਕਦੀ ਹੈ। ਸੋ ਇਸ ਲਈ ਐਸੀਆਂ ਚੀਜ਼ਾਂ ਨੂੰ ਐਸੀ ਜਗ੍ਹਾ 'ਤੇ ਰੱਖੋ ਜਿੱਥੇ ਬੱਚੇ ਦਾ ਹੱਥ ਨਾ ਪਹੁੰਚ ਸਕੇ। ਸਾਥੀਓ, ਘਰ 'ਚ ਇਸਤੇਮਾਲ ਜ਼ਹਿਰੀਲੀਆਂ ਚੀਜ਼ਾਂ 'ਚ ਬਲੀਚਿੰਗ ਪਾਊਡਰ, ਡਿਟਰਜੈਂਟ, ਫਿਨਾਇਲ ਵਗੈਰਾ ਵੀ ਸ਼ਾਮਿਲ ਨੇ। ਐਸੀਆਂ ਚੀਜ਼ਾਂ ਨੂੰ ਹਮੇਸ਼ਾ ਐਸੀ ਪੈਕਿੰਗ 'ਚ ਖਰੀਦੋ ਜਿਨ੍ਹਾਂ ਨੂੰ ਆਸਾਨੀ ਨਾਲ ਖੋਲ੍ਹਣਾ ਮੁਮਕਿਨ ਨਾ ਹੋਏ। ਫਰਸ਼ ਸਾਫ਼ ਕਰਨ ਵਾਲੀਆਂ ਦਵਾਈਆਂ ਅਤੇ ਕੱਪੜੇ ਧੋਣ ਦੇ ਲਈ ਬਲੀਚ ਜਾਂ ਸਰਫ ਵਗੈਰਾ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ। ਗੱਡੀਆਂ 'ਚ ਇਸਤੇਮਾਲ ਹੋਣ ਵਾਲੇ ਕੈਮੀਕਲ ਅਤੇ ਜਰਾਸੀਮਕਸ਼ ਦਵਾਈਆਂ ਬੱਚਿਆਂ ਦੀ ਪਹੁੰਚ ਅਤੇ ਨਜ਼ਰਾਂ ਤੋਂ ਦੂਰ ਰੱਖੋ, ਬਲਕਿ ਇਹਨਾਂ ਨੂੰ ਕਿਸੇ ਮਹਿਫੂਜ਼ ਖਾਨਿਆਂ 'ਚ ਤਾਲਿਆਂ ਦੇ ਅੰਦਰ ਬੰਦ ਕਰਕੇ ਰੱਖੋ ਤਾਂ ਕਿ ਬੱਚਾ ਐਸੀਆਂ ਚੀਜ਼ਾਂ ਨੂੰ ਪਕੜ ਹੀ ਨਾ ਸਕੇ। ਸਾਥੀਓ, ਗਜ਼ਾਈ ਅਸ਼ਿਆ ਅਤੇ ਸਫਾਈ ਸੁਥਰਾਈ ਦੇ ਲਈ ਇਸਤੇਮਾਲ ਕੀਤੀ ਜਾਣ ਵਾਲੀਆਂ ਚੀਜ਼ਾਂ ਕਦੀ ਵੀ ਇੱਕ ਜਗ੍ਹਾ 'ਤੇ ਨਾ ਰੱਖੋ, ਬਲਕਿ ਦਵਾਈਆਂ ਅਤੇ ਕੈਮੀਕਲ ਇੱਕ ਜਗ੍ਹਾ 'ਤੇ ਹੋਣੇ ਚਾਹੀਦੇ ਨੇ ਅਤੇ ਖਾਣ ਪੀਣ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਉਹ ਦੂਸਰੀ ਜਗ੍ਹਾ 'ਤੇ ਹੋਣੀਆਂ ਚਾਹੀਦੀਆਂ ਨੇ। ਯਾਦ ਰੱਖੋ ਕਿ ਬੱਚੇ ਦੀ ਮੌਜੂਦਗੀ 'ਚ ਦਵਾਈ ਦਾ ਇਸਤੇਮਾਲ ਵੀ ਨਾ ਕਰੋ ਕਿਉਂਕਿ ਬੱਚੇ ਜੋ ਕੁਝ ਵੇਖਦੇ ਨੇ ਉਹ ਖੁਦ ਆਪਣੇ ਤੌਰ 'ਤੇ ਕਰਨ ਦੀ ਕੋਸ਼ਿਸ਼ ਕਰਦੇ ਨੇ ਜਿਹੜਾ ਕਿ ਉਹਨਾਂ ਦੇ ਲਈ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ। ਸਾਥੀਓ, ਇੱਕ ਖਾਸ ਗੱਲ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਉਹ ਹੈ ਵੀ ਕਿ ਦਵਾਈ ਉੱਤੇ ਲੇਬਲ ਜਾਂ ਜਿਹੜੀਆਂ ਹਫਾਜ਼ਤੀ ਤਰਕੀਬਾਂ ਲਿਖੀਆਂ ਹੁੰਦੀਆਂ ਨੇ ਉਹਨਾਂ ਨੂੰ ਗੈਰ ਜ਼ਰੂਰੀ ਨਾ ਸਮਝੋ। ਕਿਸੇ ਐਸੀ ਪੈਕਿੰਗ, ਡੱਬੇ ਜਾਂ ਬੋਤਲ 'ਚ ਰੱਖੀ ਗਈ ਦਵਾ ਕਦੀ ਇਸਤੇਮਾਲ ਨਾ ਕਰੋ ਜਿਹਦੇ ਉੱਤੇ ਕੋਈ ਲੇਬਲ ਨਾ ਲੱਗਿਆ ਹੋਏ ਅਤੇ ਤੁਹਾਨੂੰ ਇਹ ਯਕੀਨ ਨਾ ਹੋਏ ਕਿ ਇਹ ਉਹੀ ਦਵਾਈ ਹੈ ਜਿਹੜੀ ਕਿ ਤੁਸੀਂ ਇਸਤੇਮਾਲ ਕਰਨੀ ਹੈ। ਇਹਦੇ ਇਲਾਵਾ ਸਾਥੀਓ, ਅਗਰ ਤੁਸੀਂ ਕੋਈ ਦਵਾਈ ਜਾਂ ਕੈਮੀਕਲ ਇਸਤੇਮਾਲ ਕਰ ਰਹੇ ਹੋ ਅਤੇ ਦਰਮਿਆਨ 'ਚ ਕੋਈ ਆ ਜਾਏ ਜਾਂ ਕਿਸੇ ਹੋਰ ਕੰਮ ਦੀ ਵਜ੍ਹਾ ਨਾਲ ਤੁਹਾਨੂੰ ਆਪਣੀ ਜਗ੍ਹਾ ਤੋਂ ਹਟਣਾ ਪਏ ਅਤੇ ਦਵਾਈ ਜਾਂ ਕੈਮੀਕਲ ਨੂੰ ਆਪਣੇ ਨਾਲ ਹੀ ਲੈਂਦੇ ਜਾਓ ਕਿਉਂਕਿ ਤੁਹਾਡੀ ਗੈਰ ਮੌਜੂਦਗੀ 'ਚ ਬੱਚੇ ਨੂੰ ਉਸ ਦਵਾਈ ਜਾਂ ਕੈਮੀਕਲ ਦੀ ਵਜ੍ਹਾ ਨਾਲ ਨੁਕਸਾਨ ਪਹੁੰਚ ਸਕਦਾ ਹੈ ਕਿਉਂਕਿ ਬੱਚਾ ਚੰਦ ਹੀ ਸੈਕਿੰਡ 'ਚ ਐਸੀ ਚੀਜ਼ ਦੇ ਕਰੀਬ ਪਹੁੰਚ ਜਾਂਦਾ ਹੈ ਜਿਹਦੇ ਤੋਂ ਉਹਨੂੰ ਮਨ੍ਹਾ ਕੀਤਾ ਗਿਆ ਹੋਏ। ਸੋ ਇਸ ਲਈ ਇਹਤਿਆਤ والدین دی ذمہ داری ہے، تے اگر والدین احتیاط نال کام لین گے تے پھر یقیناً وہ اپنے بچیاں نوں ہر طرح دی مشکل تے مصیبت تو بچا سکن گے۔ ساتھیو، تہانوں پتا ہونا چاہیے کہ تہاڈا بچہ جسمانی طور تے کی کچھ کر سکتا ہے یا کتھوں تک ان دی رسائی ہو سکتی ہے۔ اگر تہاڈے بچے نے گھٹنیاں دے یا ہتھاں دے بل فرش تے رنگنا سیکھ لیا ہے تے کچن سنک دے تھلے فنائل یا اس قسم دے خطرناک کیمیکل محفوظ نہ کرو، بلکہ انہاں نوں کسی اچھی جگہ تے رکھو جتھے بچے دا ہاتھ نہ پہنچ سکے۔ بچے نے اگر کوئی زہریلی چیز نگل لئیے تے اونوں کہہ نہیں آ رہی تے پھر ساتھیو فوراً اونوں ڈاکٹر دے کول لے جاؤ تاکہ ڈاکٹر ان دا بہتر طریقے نال علاج کر سکے۔ ان دے علاوہ اگر اکھ چ کوئی زہریلی چیز چلی گئی ہے تے اکھاں دے اندر سادہ پانی دے چھٹے مارو تے مریض نوں فوراً ہسپتال لے جاؤ۔ زہریلی گیس یا دھویں دی وجہ نال اگر دم گھٹ رہا ہوئے تے فوراً ایسی جگہ تو ہٹ جاؤ، بلکہ کھلی جگہ تے چلے جاؤ جتھے تازہ ہوا آ رہی ہوئے۔ ساتھیو، یاد رکھو کہ کسی بھی قسم دی زہریلی گیس نال پرے ہوئے کمرے چ حفاظتی انتظامات دے بغیر داخل نہ ہوو، کیونکہ وہ تواڈی جان دے لئی خطرے دا باعث ہے۔ سو ساتھیو، میں امید کرنی ہاں کہ تہانوں اج دیاں گلاں پسند آئیاں ہون گیاں تے تسی اس گل نوں سکھیا ہوئے گا کہ والدین کس طرح اپنے بچیاں دی اچھی دیکھ بھال کر کے تے احتیاطی تدابیر تے عمل کر کے انہاں نوں بے شمار خطریاں تو محفوظ رکھ سکدے نے۔ سو ساتھیو، میری دعا ہے کہ خداوند خدا تواڈے نال ہون تے تہانوں تے تواڈے خاندان نوں اپنی بہت ساریاں برکتاں نال نوازن۔ रोजाना एडवेंटिस्ट वर्ल्ड रेडियो 24 घंटे का प्रोग्राम जनूबी एशिया के लिए पंजाबी, उर्दू, अंग्रेजी, सिंधी ते दूजियां बहुत सारिया जुबानों विच नशर करता है। सेहत, मतवाजन खुराक, तालीम, खानदानी जिंदगी ते बाइबल मुकद्दस नूं समझन दे लई एडवेंटिस्ट वर्ल्ड रेडियो जरूर सुनो। साड़ी पंजाबी सर्विस का पता लिख लवो। इनचार्ज प्रोग्राम امید دی کرن، پوسٹ باکس نمبر 32، لاہور، پاکستان۔ ایڈوینٹسٹ ورلڈ ریڈیو والو پروگرام امید دی کرن نشر کیتا جا رہا ہے۔ ہن ویلا اے کہ اسی خدا دے پاک کلام چوں پیغام سنیے تے اج تواڈے لئی پیغام خدا دے خادم عظمت ایمینول پیش کرنگے۔ تے آؤ اپنے دلاں نوں تیار کریے تے خدا دے کلام نوں سنیے۔
ਇਸ ਮਸੀਹ ਦੇ ਬਾਬਰਕਤ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਵਿੱਚ ਤੁਹਾਡਾ ਖਾਦੀ ਮਜ਼ਮਤ ਇਮਾਨਵੈਲ ਪਾਕ ਕਲਾਮ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਅਤੇ ਸਾਥੀਓ, ਮੈਂ ਉਮੀਦ ਕਰਨਾ ਵਾਂ ਕਿ ਤੁਸੀਂ ਹੁਣ ਖੁਦਾਮ ਦੇ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਆਓ ਆਪਣੇ ਈਮਾਨ ਦੀ ਮਜ਼ਬੂਤੀ ਅਤੇ ਈਮਾਨ ਦੀ ਤਰੱਕੀ ਦੇ ਲਈ ਖੁਦਾਮ ਦੇ ਕਲਾਮ ਨੂੰ ਸੁਣਦੇ ਹਾਂ। ਸਾਥੀਓ, ਅੱਜ ਅਸੀਂ ਖੁਦਾਮ ਦੇ ਕਲਾਮ 'ਚੋਂ ਇਸ ਗੱਲ ਨੂੰ ਸਿੱਖਾਂਗੇ ਕਿ ਖੁਦਾਮ ਦਾ ਕਲਾਮ ਸਾਨੂੰ ਦੌਲਤ ਦੇ ਬਾਰੇ ਕੀ ਤਾਲੀਮ ਦਿੰਦਾ ਹੈ। ਸਾਥੀਓ, ਯਕੀਨਨ ਇਸ ਗੱਲ ਨੂੰ ਜਾਣਨਾ ਬੜਾ ਹੀ ਜ਼ਰੂਰੀ ਹੈ ਕਿ ਦੌਲਤ, ਰੁਪਏ, ਪੈਸਾ, ਜਿਹਨੂੰ ਇਨਸਾਨੀ ਜ਼ਰੂਰਤ ਵੀ ਸਮਝਿਆ ਜਾਂਦਾ ਹੈ, ਇਹਦੇ ਬਾਰੇ ਸਾਨੂੰ ਖੁਦਾਮ ਦਾ ਕਲਾਮ ਕੀ ਤਾਲੀਮ ਦਿੰਦਾ ਹੈ। ਆਓ ਸਾਥੀਓ, ਅਸੀਂ ਆਪਣੇ ਈਮਾਨ ਦੀ ਮਜ਼ਬੂਤੀ ਅਤੇ ਈਮਾਨ ਦੀ ਤਰੱਕੀ ਲਈ ਮਤੀ ਰਸੂਲ ਦੀ ਅੰਜੀਲ ਦੇ 6 ਬਾਬ ਦੀ 24ਵੀਂ ਆਇਤ ਪੜ੍ਹੀਏ ਤੇ ਜਾਣੀਏ ਕਿ ਇਸ ਹਵਾਲੇ ਵਿੱਚ ਸਾਡੇ ਲਈ ਕੀ ਪੈਗਾਮ ਪਾਇਆ ਜਾਂਦਾ ਹੈ। ਸੋ ਖੁਦਾਮ ਦੇ ਕਲਾਮ ਵਿੱਚ ਲਿਖਿਆ ਹੋਇਆ ਕਿ ਕੋਈ ਆਦਮੀ ਦੋ ਮਾਲਕਾਂ ਦੀ ਖਿਦਮਤ ਨਹੀਂ ਕਰ ਸਕਦਾ, ਕਿਉਂਕਿ ਜਾਂ ਤਾਂ ਉਹ ਇੱਕ ਨਾਲ ਅਦਾਵਤ ਰੱਖੇਗਾ ਅਤੇ ਦੂਜੇ ਨਾਲ ਮੁਹੱਬਤ, ਇੱਕ ਦੇ ਨਾਲ ਮਿਲਿਆ ਰਹੇਗਾ ਅਤੇ ਦੂਸਰੇ ਨੂੰ ਨਾਚੀਜ਼ ਜਾਣੇਗਾ। ਤੁਸੀਂ ਖੁਦਾ ਅਤੇ ਦੌਲਤ ਦੋਵਾਂ ਦੀ ਖਿਦਮਤ ਨਹੀਂ ਕਰ ਸਕਦੇ। ਪਾਕ ਕਲਾਮ ਦੇ ਪੜ੍ਹੇ ਅਤੇ ਸੁਣ ਜਾਣ ਅਤੇ ਖੁਦਾਮ ਦੀ ਬਰਕਤ ਹੋਏ, ਆਮੀਨ। ਸੋ ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਦੋ ਮਾਲਕਾਂ ਦਾ ਜ਼ਿਕਰ ਪਾਉਂਦੇ ਹਾਂ। ਬਾਈਬਲ ਮੁਕੱਦਸ ਦਾ ਆਹ ਹਵਾਲਾ ਸਾਨੂੰ ਚੁਣਾਵ ਦਾ ਮੌਕਾ ਫਰਾਹਮ ਕਰਦਾ ਹੈ, ਸਾਡੇ ਸਾਹਮਣੇ ਦੋ ਰਸਤੇ ਪੇਸ਼ ਕਰਦਾ ਹੈ। ਫੈਸਲਾ ਐਸਾ ਕਰਨਾ ਕਿ ਆਇਆ ਅਸਾਂ ਕਿਹਦੀ ਖਿਦਮਤ ਕਰਨੀ ਹੈ, ਕਿ ਚੁਣਾਵ ਕਰਨਾ ਹੈ, ਕਿਹੜੇ ਰਸਤੇ ਨੂੰ ਚੁਣਨਾ ਹੈ। ਸਾਥੀਓ, ਖੁਦਾਮ ਦੀ ਸੁਮਸੀ ਨੇ ਫਰਮਾਇਆ ਕਿ ਕੋਈ ਆਦਮੀ ਦੋ ਮਾਲਕਾਂ ਦੀ ਖਿਦਮਤ ਨਹੀਂ ਕਰ ਸਕਦਾ। ਸਾਥੀਓ, ਆ ਦੋ ਮਾਲਕ ਕਿਹੜੇ ਨੇ? ਇਸ ਸੁਮਸੀ ਆਪਣੇ ਕਲਾਮ ਵਿੱਚ ਫਰਮਾਉਂਦੇ ਨੇ ਕਿ ਤੁਸੀਂ ਖੁਦਾ ਅਤੇ ਦੌਲਤ ਦੋਵਾਂ ਦੀ ਖਿਦਮਤ ਨਹੀਂ ਕਰ ਸਕਦੇ। ਸੋ ਖੁਦਾਮ ਦੀ ਸੁਮਸੀ ਸਾਨੂੰ ਆ ਦੱਸਦੇ ਨੇ ਕਿ ਤੁਹਾਡੇ ਸਾਹਮਣੇ ਦੋ ਮਾਲਕ ਪਾਏ ਜਾਂਦੇ ਨੇ, ਇੱਕ ਖੁਦਾ ਹੈ ਅਤੇ ਦੂਜੀ ਦੌਲਤ। ਇਸ ਸੁਮਸੀ ਨੇ ਫਰਮਾਇਆ ਕਿ ਕੋਈ ਵੀ ਸ਼ਖਸ ਦੋ ਮਾਲਕਾਂ ਦੀ ਖਿਦਮਤ ਨਹੀਂ ਕਰ ਸਕਦਾ, ਕਿਉਂਕਿ ਜਾਂ ਤਾਂ ਉਹ ਇੱਕ ਨਾਲ ਅਦਾਵਤ ਰੱਖੇਗਾ ਅਤੇ ਦੂਜੇ ਨਾਲ ਮੁਹੱਬਤ, ਇੱਕ ਨਾਲ ਮਿਲਿਆ ਰਹੇਗਾ ਅਤੇ ਦੂਜੇ ਨੂੰ ਨਾਚੀਜ਼ ਜਾਣੇਗਾ। ਅਤੇ ਸਾਥੀਓ, ਇਹ ਗੱਲ ਸੱਚ ਹੈ ਕਿ ਜਦੋਂ ਅਸੀਂ ਖੁਦਾ ਦੀ ਔਰ ਫਿਰ ਦੌਲਤ ਦੋਵਾਂ ਦੀ ਖਿਦਮਤ ਕਰਨੇ ਹਾਂ, ਉਸ ਵੇਲੇ ਅਸੀਂ ਦੋ ਤਰ੍ਹਾਂ ਦੀ ਜ਼ਿੰਦਗੀ ਗੁਜ਼ਾਰਨੇ ਹਾਂ। ਜਦਕਿ ਖੁਦਾਵੰਦ ਦਾ ਕਲਾਮ ਫਰਮਾਉਂਦਾ ਹੈ ਕਿ ਖੁਦਾ ਨੂੰ ਉਹਨਾਂ ਲੋਕਾਂ ਤੋਂ ਨਫ਼ਰਤ ਹੈ ਜਿਹੜੇ ਦੋ ਤਰ੍ਹਾਂ ਦੀ ਜ਼ਿੰਦਗੀ ਗੁਜ਼ਾਰਦੇ ਨੇ। ਦੋ ਤਰ੍ਹਾਂ ਦੀ ਜ਼ਿੰਦਗੀ ਖੁਦਾ ਨੂੰ ਪਸੰਦ ਨਹੀਂ ਆਉਂਦੀ। ਸਾਥੀਓ, ਅਗਰ ਮੈਂ ਖੁਦਾ ਦੀ ਵੀ ਇਬਾਦਤ ਕਰਨਾ ਵਾਂ ਅਤੇ ਦੌਲਤ ਨੂੰ ਵੀ ਆਪਣੀ ਜ਼ਿੰਦਗੀ ਵਿੱਚ ਅਵਲ ਦਰਜਾ ਦੇਣਾ ਵਾਂ, ਇਹਦਾ ਮਤਲਬ ਹੈ ਕਿ ਮੈਂ ਫਿਰ ਦੋ ਤਰ੍ਹਾਂ ਦੀ ਜ਼ਿੰਦਗੀ ਗੁਜ਼ਾਰਦੇ ਹਾਂ। ਸਾਥੀਓ, ਆਹ ਗੱਲ ਯਾਦ ਰੱਖੋ ਕਿ ਦੌਲਤ ਬਜ਼ਾਤੇ ਖੁਦ ਕੋਈ ਗੁਨਾਹ ਨਹੀਂ ਹੈ, ਇਹਨੂੰ ਬੁਰਾਈ ਦੀ ਜੜ ਵੀ ਨਹੀਂ ਕਿਹਾ ਜਾ ਸਕਦਾ, ਕਿਉਂਕਿ ਖੁਦਾਵੰਦ ਕਲਾਮ ਫਰਮਾਉਂਦਾ ਹੈ ਕਿ ਆਹ ਵੀ ਖੁਦਾ ਦੀ ਇੱਕ ਬਰਕਤ ਹੈ ਜਿਹੜੀ ਕਿ ਖੁਦਾ ਇਨਸਾਨ ਨੂੰ ਦਿੰਦਾ ਹੈ। ਪਰ ਸਾਥੀਓ, ਜਦੋਂ ਇਨਸਾਨ ਆਪਣੀ ਜ਼ਿੰਦਗੀ ਵਿੱਚ ਖੁਦਾ ਨੂੰ ਅਵਲ ਦਰਜਾ ਦੇਣ ਦੀ ਬਜਾਏ ਦੌਲਤ ਨੂੰ ਅਵਲ ਦਰਜਾ ਦਿੰਦਾ ਹੈ, ਜਦੋਂ ਇਨਸਾਨ ਖੁਦਾ ਦੇ ਪਿੱਛੇ ਜਾਣ ਦੇ ਬਜਾਏ ਦੌਲਤ ਦੇ ਪਿੱਛੇ ਭੱਜਦਾ ਹੈ, ਜਦੋਂ ਇਨਸਾਨ ਦੌਲਤ ਨੂੰ ਹੀ ਆਪਣਾ ਸਭ ਕੁਝ ਮੰਨ ਲੈਂਦਾ ਹੈ, ਜਦੋਂ ਇਨਸਾਨ ਖੁਦਾ ਨੂੰ ਛੱਡ ਕੇ ਉਹਦੀ ਇਬਾਦਤ ਨੂੰ ਛੱਡ ਕੇ ਰੁਪਏ ਪੈਸੇ ਦੇ ਪਿੱਛੇ ਭੱਜਦਾ ਹੈ, ਦੌਲਤ ਜਮ੍ਹਾਂ ਕਰਨਾ ਸ਼ੁਰੂ ਕਰ ਦਿੰਦਾ ਹੈ, ਉਸ ਵੇਲੇ ਅਸੀਂ ਵੇਖਦੇ ਕਿ ਦੌਲਤ ਉਹਦੇ ਲਈ ਨਾ ਸਿਰਫ ਖੁਦਾ ਬਣ ਜਾਂਦੀ ਹੈ ਬਲਕਿ ਉਹ ਜ਼ਿੰਦਾ ਖੁਦਾ ਤੋਂ ਵੀ ਦੂਰ ਚਲਾ ਜਾਂਦਾ ਹੈ। ਸਾਥੀਓ, ਅਗਰ ਅਸੀਂ ਹਜ਼ਰਤ ਇਬਰਾਹਿਮ ਦੀ ਜ਼ਿੰਦਗੀ ਨੂੰ, ਹਜ਼ਰਤ ਦਾਊਦ ਦੀ ਜ਼ਿੰਦਗੀ ਨੂੰ, ਹਜ਼ਰਤ ਯੂਸਫ ਦੀ ਜ਼ਿੰਦਗੀ ਨੂੰ, ਹਜ਼ਰਤ ਸੁਲੇਮਾਨ ਦੀ ਜ਼ਿੰਦਗੀ ਨੂੰ, ਔਰ ਫਿਰ ਹਜ਼ਰਤ ਦਾਨੀਏਲ ਔਰ ਦੂਜੇ ਨਬੀ ਜਿਹੜੇ ਕਿ ਇਸ ਦੁਨੀਆਂ ਵਿੱਚ ਆਏ, ਅਸੀਂ ਵੇਖਦੇ ਕਿ ਜਦੋਂ ਇਹਨਾਂ ਦੀ ਜ਼ਿੰਦਗੀਆਂ ਦਾ ਮੁਤਾਲਾ ਕੀਤਾ ਜਾਂਦਾ ਹੈ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਖੁਦਾਵੰਦ ਨੇ ਇਹਨਾਂ ਨੂੰ ਬੜੀ ਬਰਕਤ ਦਿੱਤੀ ਹੋਈ ਸੀ। ਖੁਦਾਵੰਦ ਕਲਾਮ ਫਰਮਾਉਂਦਾ ਹੈ ਕਿ ਖੁਦਾਵੰਦ ਨੇ ਇਹਨਾਂ ਨੂੰ ਬਹੁਤ ਸਾਰੀ ਦੌਲਤ ਦੇ ਨਾਲ ਨਵਾਜ਼ਿਆ ਹੋਇਆ ਸੀ। ਸਾਥੀਓ, ਬਾਈਬਲ ਮੁਕੱਦਸ ਵਿੱਚ ਅਸੀਂ ਹਜ਼ਰਤ ਅਯੂਬ ਦੇ ਬਾਰੇ ਵੀ ਪੜ੍ਹਦੇ ਹਾਂ ਕਿ ਉਹਦੇ ਕੋਲ ਖੁਦਾ ਦਾ ਦਿੱਤਾ ਹੋਇਆ ਸਭ ਕੁਝ ਸੀ। ਪਰ ਅਸੀਂ ਵੇਖਦੇ ਹਾਂ ਕਿ ਇਹਨਾਂ ਖੁਦਾ ਦੇ ਖਾਦਮਾਂ ਨੇ, ਖੁਦਾ ਦੇ ਬੰਦਿਆਂ ਨੇ ਦੌਲਤ ਨੂੰ ਪਾਉਣ ਦੇ ਬਾਵਜੂਦ ਖੁਦਾ ਨੂੰ ਨਾ ਠੁਕਰਾਇਆ, ਖੁਦਾ ਨੂੰ ਆ ਨਾ ਭੁੱਲੇ, ਬਲਕਿ ਇਹਨਾਂ ਨੇ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਖੁਦਾ ਨੂੰ ਅਵਲ ਦਰਜਾ ਦਿੱਤਾ, ਜਿਹਦੀ ਵਜ੍ਹਾ ਤੋਂ ਖੁਦਾਵੰਦ ਨੇ ਇਹਨਾਂ ਨੂੰ ਬੜੀ ਬਰਕਤ ਦਿੱਤੀ। ਸਾਥੀਓ, ਅਸੀਂ ਬਾਈਬਲ ਮੁਕੱਦਸ ਵਿੱਚ ਹਜ਼ਰਤ ਸੁਲੇਮਾਨ ਦੇ ਬਾਰੇ ਗੱਲ ਪੜ੍ਹਦੇ ਹਾਂ ਕਿ ਖੁਦਾਵੰਦ ਨੇ ਉਹਨੂੰ ਪੁੱਛਿਆ ਕਿ ਤੂੰ ਕੀ ਚਾਹਨਾ ਹੈ ਮੇਰੇ ਕੋਲੋਂ, ਜੋ ਕੁਝ ਤੂੰ ਮੇਰੇ ਕੋਲ ਮੰਗੇਗਾ ਮੈਂ ਤੈਨੂੰ ਦੇਵਾਂਗਾ। ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਸਲਾਤੀਨ ਦੀ ਪਹਿਲੀ ਕਿਤਾਬ ਦੇ ਤੀਜੇ ਬਾਬ ਦੀ ਪੰਜਵੀਂ ਆਇਤ ਨੂੰ ਪੜ੍ਹੀਏ ਤਾਂ ਇੱਥੇ ਲਿਖਿਆ ਹੋਇਆ ਹੈ ਕਿ ਖੁਦਾਵੰਦ ਰਾਤ ਦੇ ਵੇਲੇ ਸੁਲੇਮਾਨ ਨੂੰ ਖੁਆਬ ਵਿੱਚ ਵਿਖਾਈ ਦਿੱਤਾ ਅਤੇ ਖੁਦਾ ਨੇ ਕਿਹਾ ਕਿ ਮੰਗ, ਮੈਂ ਤੈਨੂੰ ਕੀ ਦੇਵਾਂ। ਸਾਥੀਓ, ਅਸੀਂ ਸਲਾਤੀਨ ਦੀ ਪਹਿਲੀ ਕਿਤਾਬ ਦੇ ਤੀਜੇ ਬਾਬ ਦੀ ਨੌਵੀਂ ਆਇਤ ਵਿੱਚ ਆਹ ਗੱਲ ਪੜ੍ਹਦੇ ਹਾਂ ਕਿ ਸੁਲੇਮਾਨ ਨਬੀ ਨੇ ਖੁਦਾਵੰਦ ਨੂੰ ਕਿਹਾ ਕਿ ਖੁਦਾਵੰਦ, ਤੂੰ ਆਪਣੇ ਖਾਦਮ ਨੂੰ ਆਪਣੀ ਕੌਮ ਦਾ ਇਨਸਾਫ਼ ਕਰਨ ਦੇ ਲਈ ਸਮਝਣ ਵਾਲਾ ਦਿਲ ਅਨਾਇਤ ਕਰ, ਤਾਂ ਕਿ ਮੈਂ ਬੁਰੇ ਨੂੰ ਅਤੇ ਅੱਛੇ ਨੂੰ ਜਾਣ ਸਕਾਂ, ਪਹਿਚਾਣ ਸਕਾਂ, ਕਿਉਂਕਿ ਤੇਰੀ ਇਸ ਵੱਡੀ ਕੌਮ ਦਾ ਇਨਸਾਫ਼ ਕੌਣ ਕਰ ਸਕਦਾ ਹੈ। ਆਹ ਗੱਲ ਖੁਦਾ ਨੂੰ ਪਸੰਦ ਆਈ ਕਿ ਸੁਲੇਮਾਨ ਨੇ ਆਹ ਚੀਜ਼ ਮੰਗੀ ਹੈ। ਸਾਥੀਓ, ਅਸੀਂ ਮਜ਼ੀਦ ਖੁਦਾਵੰਦ ਕਲਾਮ ਵਿੱਚ ਆਹ ਗੱਲ ਪੜ੍ਹਦੇ ਹਾਂ ਕਿ ਖੁਦਾਵੰਦ ਨੇ ਆਪਣੇ ਬੰਦਾ ਸੁਲੇਮਾਨ ਨੂੰ ਕਿਹਾ ਕਿ ਤੂੰ ਆਹ ਚੀਜ਼ ਮੰਗੀ ਹੈ ਅਤੇ ਤੂੰ ਆਪਣੇ ਲਈ ਲੰਬੀ ਉਮਰ ਦੀ ਦਰਖਾਸਤ ਨਹੀਂ ਕੀਤੀ ਅਤੇ ਨਾ ਆਪਣੇ ਲਈ ਦੌਲਤ ਦਾ ਸਵਾਲ ਕੀਤਾ ਹੈ ਅਤੇ ਨਾ ਤੂੰ ਆਪਣੇ ਦੁਸ਼ਮਣਾਂ ਦੀ ਜਾਨ ਮੰਗੀ ਹੈ, ਬਲਕਿ ਇਨਸਾਫ਼ ਪਸੰਦੀ ਦੇ ਲਈ ਤੂੰ ਮੇਰੇ ਕੋਲੋਂ ਅਕਲਮੰਦੀ ਦੀ ਦਰਖਾਸਤ ਕੀਤੀ ਹੈ। ਸੋ ਵੇਖ, ਮੈਂ ਤੇਰੀ ਦਰਖਾਸਤ ਦੇ ਮੁਤਾਬਿਕ ਤੈਨੂੰ ਦੇਵਾਂਗਾ, ਮੈਂ ਤੈਨੂੰ ਇੱਕ ਅਕਲ ਅਤੇ ਸਮਝਣ ਵਾਲਾ ਦਿਲ ਦੇਵਾਂਗਾ। ਔਰ ਫਿਰ ਸਾਥੀਓ, ਖੁਦਾਵੰਦ ਨੇ ਇਹ ਵੀ ਫਰਮਾਇਆ ਆਪਣੇ ਬੰਦਿਆਂ ਨੂੰ, ਮੈਂ ਤੈਨੂੰ ਹੋਰ ਕੁਝ ਵੀ ਦੇਵਾਂਗਾ ਜੋ ਤੂੰ ਨਹੀਂ ਮੰਗਿਆ, ਯਾਨੀ ਦੌਲਤ ਅਤੇ ਇੱਜ਼ਤ, ਤਾਂ ਕਿ ਬਾਦਸ਼ਾਹਾਂ ਵਿੱਚ ਤੇਰੀ ਉਮਰ ਵਿੱਚ ਕੋਈ ਵੀ ਤੇਰੇ ਵਰਗਾ ਨਾ ਹੋਏ। ਸੋ ਸਾਥੀਓ, ਅਸੀਂ ਵੇਖਦੇ ਹਾਂ ਕਿ ਖੁਦਾਵੰਦ ਨੇ ਆਪਣੇ ਬੰਦਾ ਸੁਲੇਮਾਨ ਨਬੀ ਨੂੰ ਬਰਕਤ ਅਤੇ ਬਰਕਤ ਦਿੱਤੀ। ਜਦੋਂ ਉਹਦੇ ਕੋਲੋਂ ਪੁੱਛਿਆ ਗਿਆ ਕਿ ਉਹ ਕੀ ਚਾਹੁੰਦਾ ਹੈ, ਉਹਦੀ ਕੀ ਦਰਖਾਸਤ ਹੈ, ਅਸੀਂ ਵੇਖਦੇ ਕਿ ਉਸ ਵੇਲੇ ਉਹਨੇ ਖੁਦਾ ਨੂੰ ਕਿਹਾ ਕਿ ਖੁਦਾਵੰਦ, ਤੂੰ ਮੈਨੂੰ ਹਿਕਮਤ ਅਤੇ ਦਿਨਾਈ ਅਤਾ ਫਰਮਾ, ਤਾਂ ਕਿ ਮੈਂ ਅੱਛੇ ਅਤੇ ਬੁਰੇ ਨੂੰ ਸਮਝ ਸਕਾਂ, ਜਾਣ ਸਕਾਂ। ਸਾਥੀਓ, ਜਦੋਂ ਖੁਦਾ ਨੇ ਵੇਖਿਆ ਕਿ ਇਹਨੇ ਹਿਕਮਤ ਅਤੇ ਦਿਨਾਈ ਮੇਰੇ ਕੋਲ ਮੰਗੀ ਹੈ, ਉਸ ਵੇਲੇ ਖੁਦਾਵੰਦ ਦੇ ਤੋਂ ਖੁਸ਼ ਹੋਇਆ ਅਤੇ ਖੁਦਾਵੰਦ ਨੇ ਫਰਮਾਇਆ ਕਿ ਜੋ ਕੁਝ ਤੂੰ ਮੇਰੇ ਕੋਲ ਨਹੀਂ ਮੰਗਿਆ ਮੈਂ ਤੈਨੂੰ ਉਹ ਵੀ ਦੇਵਾਂਗਾ, ਯਾਨੀ ਕਿ ਦੌਲਤ ਅਤੇ ਇੱਜ਼ਤ। ਸੋ ਖੁਦਾ ਨੇ ਨਾ ਸਿਰਫ ਆਪਣੇ ਬੰਦਾ ਨੂੰ ਹਿਕਮਤ ਅਤੇ ਦਿਨਾਈ ਦੇ ਨਾਲ ਮਾਮੂਰ ਕੀਤਾ, ਬਲਕਿ ਅਸੀਂ ਵੇਖਦੇ ਕਿ ਖੁਦਾ ਨੇ ਉਹਨੂੰ ਦੌਲਤ ਅਤੇ ਇੱਜ਼ਤ ਵੀ ਅਤਾ ਫਰਮਾਈ। ਸੋ ਸਾਥੀਓ, ਆਹ ਸਾਰੀਆਂ ਗੱਲਾਂ ਸਾਨੂੰ ਆਹ ਗੱਲ ਸਿਖਾਉਂਦਿਆਂ ਨੇ ਕਿ ਜਦੋਂ ਅਸੀਂ ਖੁਦਾ ਨਾਲ ਆਪਣਾ ਦਿਲ ਲਗਾ ਲੈਂਦੇ ਹਾਂ, ਜਦੋਂ ਅਸੀਂ ਆਪਣੀ ਜ਼ਿੰਦਗੀ ਵਿੱਚ ਖੁਦਾ ਨੂੰ ਅਵਲ ਦਰਜਾ ਦਿੰਦੇ ਹਾਂ, ਉਸ ਵੇਲੇ ਖੁਦਾਵੰਦ ਸਾਨੂੰ ਹਰ ਉਹ ਸ਼ੈ ਦਿੰਦਾ ਹੈ ਜਿਹਦੀ ਸਾਨੂੰ ਜ਼ਰੂਰਤ ਹੁੰਦੀ ਹੈ। ਸਾਥੀਓ, ਸੋਚੋ ਕਿ ਅਗਰ ਅੱਜ ਖੁਦਾਵੰਦ ਇਸ ਮਸੀਹ ਤੁਹਾਡੇ ਕੋਲ ਆਏ ਅਤੇ ਖੁਦਾਵੰਦ ਤੁਹਾਨੂੰ ਆ ਕਹੇ ਕਿ ਮੰਗ, ਮੈਂ ਤੈਨੂੰ ਕੀ ਦੇਵਾਂ, ਉਸ ਵੇਲੇ ਤੁਸੀਂ ਖੁਦਾਵੰਦ ਕੋਲੋਂ ਕੀ ਮੰਗੋਗੇ? ਕਿ ਤੁਸੀਂ ਫੌਰਨ ਖੁਦਾ ਨੂੰ ਆ ਕਹੋਗੇ ਕਿ ਖੁਦਾਵੰਦ, ਤੂੰ ਮੈਨੂੰ ਬਹੁਤ ਸਾਰੀ ਦੌਲਤ ਅਤਾ ਫਰਮਾ, ਮੈਨੂੰ ਬਹੁਤ ਸਾਰੇ ਰੁਪਏ ਪੈਸੇ ਦੇ ਦੇ, ਜਾਂ ਫਿਰ ਕੀ ਤੁਸੀਂ ਕੋਈ ਹੋਰ ਦੁਨੀਆ ਵੀ ਸ਼ਾਇਦ ਖੁਦਾ ਕੋਲ ਮੰਗੋਗੇ? ਸਾਥੀਓ, ਜਿਹੜੀ ਸ਼ਾਇਦ ਅਸੀਂ ਖੁਦਾ ਕੋਲ ਮੰਗਦੇ ਹਾਂ, ਉਹ ਇਸ ਗੱਲ ਨੂੰ ਜ਼ਾਹਿਰ ਕਰਦੀ ਏ ਕਿ ਉਹ ਚੀਜ਼ ਸਾਡੀ ਜ਼ਿੰਦਗੀ ਵਿੱਚ ਕਿੰਨੀ ਕਦਰ ਰੱਖਦੀ ਏ। ਸਾਥੀਓ, ਯਕੀਨਨ ਖੁਦਾਵੰਦ ਕੋਲੋਂ ਖੁਸ਼ਹਾਲੀ ਮੰਗਣਾ, ਰੁਪਏ ਪੈਸਾ ਮੰਗਣਾ ਕੋਈ ਗੁਨਾਹ ਨਹੀਂ ਹੈ। ਪਰ ਸਾਥੀਓ, ਖੁਦਾਵੰਦ ਜਿਹੜੀ ਗੱਲ ਸਾਨੂੰ ਅੱਜ ਸਿਖਾਉਣਾ ਚਾਹੁੰਦਾ ਹੈ, ਉਹ ਹੈ ਕਿ ਜਦੋਂ ਖੁਦਾਵੰਦ ਸਾਨੂੰ ਖੁਸ਼ਹਾਲ ਕਰਦਾ ਹੈ, ਜਦੋਂ ਖੁਦਾਵੰਦ ਸਾਨੂੰ ਮਾਲਾਮਾਲ ਕਰਦਾ ਹੈ, ਉਸ ਵੇਲੇ ਅਸੀਂ ਕਦੇ ਵੀ ਖੁਦਾ ਨੂੰ ਨਾ ਭੁੱਲ ਜਾਈਏ, ਜਿਹੜਾ ਕਿ ਹਰ ਸ਼ੈ ਦਾ ਖਾਲਿਕ ਅਤੇ ਮਾਲਿਕ ਹੈ, ਜਿਹਨੇ ਕਿ ਸਾਨੂੰ ਸਭ ਕੁਝ ਦਿੱਤਾ ਹੈ। ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ ਵਿੱਚ ਇਸਤਿਸਨਾ ਦੀ ਕਿਤਾਬ ਦੇ 8ਵੇਂ ਬਾਬ ਦੇ 17ਵੇਂ ਤੇ 18ਵੇਂ ਅਧ ਪੜ੍ਹੀਏ ਤੇ ਇੱਥੇ ਆ ਲਿਖਿਆ ਹੋਇਆ ਹੈ ਕਿ ਇੰਜ ਨਾ ਹੋਏ ਕਿ ਤੂੰ ਆਪਣੇ ਦਿਲ ਵਿੱਚ ਕਹਿਣ ਲੱਗੇ ਕਿ ਮੇਰੀ ਹੀ ਤਾਕਤ ਤੇ ਮੇਰੇ ਹੱਥ ਦੇ ਜ਼ੋਰ ਨਾਲ ਹੀ ਮੈਨੂੰ ਆ ਦੌਲਤ ਨਸੀਬ ਹੋਈ ਏ, ਬਲਕਿ ਤੂੰ ਖੁਦਾਵੰਦ ਆਪਣੇ ਖੁਦਾ ਨੂੰ ਯਾਦ ਰੱਖੀ, ਕਿਉਂਕਿ ਉਹੀ ਤੈਨੂੰ ਦੌਲਤ ਹਾਸਲ ਕਰਨ ਦੀ ਕੁਵਤ ਇਸ ਲਈ ਦਿੰਦਾ ਹੈ ਤਾਂ ਕਿ ਉਸ ਅਹਿਦ ਨੂੰ ਜਿਹਦੀ ਕਸਮ ਉਹਨੇ ਤੇਰੇ ਬਾਪ ਦਾਦਾ ਦੇ ਨਾਲ ਖਾਈ ਸੀ ਕਾਇਮ ਰੱਖੇ, ਜਿਵੇਂ ਅੱਜ ਦੇ ਦਿਨ ਜ਼ਾਹਿਰ ਏ। ਸੋ ਸਾਥੀਓ, ਅਸੀਂ ਵੇਖਦੇ ਕਿ ਖੁਦਾਵੰਦ ਦਾ ਕਲਾਮ ਫਰਮਾਉਂਦਾ ਹੈ ਕਿ ਖੁਦਾਵੰਦ ਹੀ ਸਾਨੂੰ ਹਿੰਮਤ ਤਾਕਤ ਦਿੰਦਾ ਹੈ, ਸਾਡੇ ਹੱਥਾਂ ਵਿੱਚ ਬਰਕਤ ਬਖਸ਼ਦਾ ਹੈ ਤਾਂ ਕਿ ਅਸੀਂ ਖੁਦਾਵੰਦ ਕੋਲੋਂ ਬਰਕਤ ਵਿੱਚ ਦੌਲਤ ਪਾ ਸਕੀਏ। ਤੇ ਜਦੋਂ ਖੁਦਾਵੰਦ ਸਾਨੂੰ ਖੁਸ਼ਹਾਲ ਕਰਦਾ ਹੈ, ਜਦੋਂ ਖੁਦਾਵੰਦ ਸਾਨੂੰ ਕਿਸੇ ਵੀ ਸ਼ੈਅ ਦੀ ਕਮੀ ਨਹੀਂ ਹੋਣ ਦਿੰਦਾ, ਉਸ ਵੇਲੇ ਅਸੀਂ ਹਮੇਸ਼ਾ ਇਸ ਗੱਲ ਨੂੰ ਯਾਦ ਰੱਖੀਏ ਕਿ ਖੁਦਾਵੰਦ ਹੀ ਹੈ ਜਿਹੜਾ ਕਿ ਸਾਨੂੰ ਸਭ ਕੁਝ ਦਿੰਦਾ ਹੈ। ਇਸ ਲਈ ਅਸੀਂ ਹਮੇਸ਼ਾ ਖੁਦਾ ਦੇ ਨਾਮ ਨੂੰ ਹੀ ਇੱਜ਼ਤ ਜਲਾਲ ਦੇਈਏ ਤੇ ਉਹਨੂੰ ਹੀ ਆਪਣਾ ਖਾਲਿਕ ਤੇ ਮਾਲਿਕ ਤਸਲੀਮ ਕਰੀਏ। ਸੋ ਸਾਥੀਓ, ਅਸੀਂ ਖੁਦਾਵੰਦ ਆਪਣੇ ਖੁਦਾ ਦਾ ਚਨਾਓ ਕਰੀਏ, ਇਸ ਗੱਲ ਦਾ ਫੈਸਲਾ ਕਰੀਏ ਕਿ ਅਸਾਂ ਜ਼ਿੰਦਾ ਖੁਦਾ ਦੀ ਹੀ ਇਬਾਦਤ ਕਰਨੀ ਹੈ, ਜਿਹਨੇ ਆਸਮਾਨ ਤੇ ਜ਼ਮੀਨ ਤੇ ਸਮੁੰਦਰ ਤੇ ਪਾਣੀ ਦੇ ਚਸ਼ਮੇ ਪੈਦਾ ਕੀਤੇ ਨੇ। ਅਸੀਂ ਉਹਦੇ ਨਾਮ ਨੂੰ ਹੀ ਇੱਜ਼ਤ ਜਲਾਲ ਦੇਈਏ ਤੇ ਕਦੀ ਵੀ ਅਸੀਂ ਇਸ ਗੱਲ ਨੂੰ ਨਾ ਭੁੱਲੀਏ ਕਿ ਉਹੀ ਸਾਡਾ ਖੁਦਾਵੰਦ ਖੁਦਾ ਏ, ਉਹੀ ਸਾਡਾ ਖਾਲਿਕ ਤੇ ਮਾਲਿਕ ਏ। ਤੇ ਸਾਥੀਓ, ਅਸੀਂ ਵੇਖਦੇ ਕਿ ਖੁਦਾ ਦੀ ਖਾਦਮਾ ਮਿਸਿਸ ਐਲਨ ਵਾਈਟ ਆਪਣੀ ਕਿਤਾਬ ਜ਼ਮਾਨੋ ਕਿਉਂ ਮੰਗ ਦੇ ਸਫ਼ਾ ਨੰਬਰ 376 ਵਿੱਚ ਇਹ ਗੱਲ ਲਿਖਦੀ ਹੈ ਕਿ ਕੋਈ ਸ਼ਖਸ ਦੋ ਮਾਲਕਾਂ ਦੀ ਖਿਦਮਤ ਨਹੀਂ ਕਰ ਸਕਦਾ। ਅਸੀਂ ਦੋ ਦਿਲ ਦੇ ਨਾਲ ਖੁਦਾ ਦੀ ਖਿਦਮਤ ਨਹੀਂ ਕਰ ਸਕਦੇ। ਦੁਨੀਆਵੀ ਪਾਲਿਸੀ ਤੇ ਰਾਸਤਬਾਜ਼ੀ ਦੇ ਪਾਕੀਜ਼ਾ ਅਸੂਲ ਇੱਕ ਦੂਜੇ ਦੇ ਨਾਲ ਮੇਲ ਨਹੀਂ ਖਾ ਸਕਦੇ। ਔਰ ਫਿਰ ਖੁਦਾ ਦੀ ਖਾਦਮਾ ਮਿਸਿਸ ਐਲਨ ਵਾਈਟ ਵੀ ਫਰਮਾਉਂਦੀ ਹੈ ਕਿ ਉਹ ਸਾਰੇ ਲੋਕ ਜਿਹੜੇ ਖੁਦਾ ਦੀ ਖਿਦਮਤ ਦਾ ਇੰਤਖਾਬ ਕਰਦੇ ਨੇ, ਖੁਦਾ ਉਹਨਾਂ ਸਾਰਿਆਂ ਦੀ ਫਿਕਰ ਕਰਦਾ ਹੈ। ਸੋ ਸਾਥੀਓ, ਗੱਲ ਸੱਚ ਹੈ ਕਿ ਜਿਹੜੇ ਲੋਕ ਖੁਦਾ ਦੀ ਖਿਦਮਤ ਦਾ ਇੰਤਖਾਬ ਕਰਦੇ ਨੇ, ਚਨਾਵ ਕਰਦੇ ਨੇ, ਫੈਸਲਾ ਕਰਦੇ ਨੇ, ਖੁਦਾਵੰਦ ਉਹਨਾਂ ਦੀ ਫਿਕਰਾਂ ਨੂੰ ਆਪਣੇ ਉੱਤੇ ਲੈ ਲੈਂਦਾ ਹੈ, ਖੁਦਾਵੰਦ ਉਹਨਾਂ ਦੀ ਜ਼ਰੂਰੀਅਤ ਜ਼ਿੰਦਗੀ ਨੂੰ ਖੁਦ ਪੂਰਾ ਕਰਦਾ ਹੈ। ਸਾਥੀਓ, ਖੁਦਾਵੰਦ ਨੇ ਖੁਦ ਫਰਮਾਇਆ ਹੈ ਕਿ ਤੁਸੀਂ ਆਪਣੀ ਜਾਨ ਦੀ ਫਿਕਰ ਨਾ ਕਰੋ ਕਿ ਕੀ ਅਸੀਂ ਖਾਵਾਂਗੇ ਜਾਂ ਕੀ ਪੀਵਾਂਗੇ ਜਾਂ ਕੀ ਪਾਵਾਂਗੇ। ਸਾਥੀਓ, ਖੁਦਾਵੰਦ ਨੇ ਇਸ ਤਰ੍ਹਾਂ ਦਾ ਕਲਾਮ ਇਸ ਲਈ ਸਾਡੇ ਨਾਲ ਕੀਤਾ ਹੈ ਤਾਂ ਕਿ ਅਸੀਂ ਇਸ ਗੱਲ ਨੂੰ ਜਾਣੀਏ ਕਿ ਖੁਦਾਵੰਦ ਸਾਡੀ ਛੋਟੀ ਛੋਟੀ ਸ਼ੈਵਾਂ ਦਾ ਵੀ ਖਿਆਲ ਰੱਖਦਾ ਹੈ। ਅਗਰ ਉਹ ਫੁੱਲ ਬੂਟਿਆਂ ਦਾ, ਪਰਿੰਦਿਆਂ ਦਾ, ਜਾਨਵਰਾਂ ਦਾ ਖਿਆਲ ਰੱਖਦਾ ਹੈ ਤਾਂ ਫਿਰ ਉਹ ਸਾਡੀ ਹੀ ਕਿੰਨੀ ਹਿਫਾਜ਼ਤ ਕਰੇਗਾ। ਸਾਥੀਓ, ਸਾਡਾ ਕੰਮ ਹੈ ਕਿ ਅਸੀਂ ਸਿਰਫ ਖੁਦਾਵੰਦ ਆਪਣੇ ਖੁਦਾ ਤੇ ਰੋਜ਼ਾਨਾ ਭਰੋਸਾ ਤੇ ਇਮਾਨ ਰੱਖੀਏ, ਅਸੀਂ ਆਪਣੀ ਜ਼ਿੰਦਗੀ ਨੂੰ ਗੁਜ਼ਾਰਨ ਦੇ ਲਈ ਖੁਦਾ ਤੇ ਤਵੱਕਲ ਕਰੀਏ, ਕਿਉਂਕਿ ਖੁਦਾਵੰਦ ਹੀ ਸਾਨੂੰ ਸੰਭਾਲਣ ਵਾਲਾ ਖੁਦਾ ਹੈ। ਸਾਥੀਓ, ਅਸੀਂ ਲੂਕਾ ਦੀ ਅੰਜੀਲ ਦੇ 16ਵੇਂ ਬਾਬ ਦੀ 14ਵੀਂ ਤੇ 15ਵੀਂ ਆਇਤ ਵਿੱਚ ਇਸ ਗੱਲ ਦਾ ਜ਼ਿਕਰ ਪਾਉਂਦੇ ਹਾਂ ਕਿ ਖੁਦਾਵੰਦ ਯਿਸੂ ਮਸੀਹ ਨੇ ਉਹਨਾਂ ਲੋਕਾਂ ਤੇ ਅਫਸੋਸ ਕੀਤਾ ਜਿਹੜੇ ਕਿ ਦੌਲਤ ਦੇ ਨਾਲ ਦੋਸਤੀ ਰੱਖਦੇ ਸਨ, ਜਿਨ੍ਹਾਂ ਦੀ ਜ਼ਿੰਦਗੀ ਵਿੱਚ ਦੌਲਤ ਅਵਲ ਦਰਜਾ ਰੱਖਦੀ ਸੀ। ਖੁਦਾਵੰਦ ਉਹਨਾਂ ਲੋਕਾਂ ਦੇ ਬਾਰੇ ਫਰਮਾਉਂਦਾ ਹੈ ਕਿ ਜਿਹੜੇ ਦੌਲਤ ਦੇ ਨਾਲ ਦੋਸਤੀ ਰੱਖਦੇ ਨੇ, ਜਿਹੜੇ ਆਪਣੀ ਜ਼ਿੰਦਗੀ ਵਿੱਚ ਦੌਲਤ ਨੂੰ ਅਵਲ ਦਰਜਾ ਦਿੰਦੇ ਨੇ, ਉਹ ਲੋਕ ਖੁਦਾ ਦੇ ਨਜ਼ਦੀਕ ਨਫ਼ਰਤ ਅੰਗੇਜ਼ ਨੇ, ਯਾਨੀ ਕਿ ਖੁਦਾ ਉਹਨਾਂ ਨੂੰ ਪਸੰਦ ਨਹੀਂ ਕਰਦਾ। ਸਾਥੀਓ, ਅਸੀਂ ਲੂਕਾ ਦੇ ਅੰਜੀਲ ਦੇ 16ਵੇਂ ਬਾਬ ਦੀ 14ਵੀਂ ਤੇ 15ਵੀਂ ਆਇਤ ਵਿੱਚ ਆ ਗੱਲ ਪੜ੍ਹਦੇ ਹਾਂ ਕਿ ਫਰੀਸੀ ਜਿਹੜੇ ਕਿ ਦੌਲਤ ਦੇ ਨਾਲ ਦੋਸਤੀ ਰੱਖਦੇ ਸਨ, ਇਹਨਾਂ ਸਾਰੀਆਂ ਗੱਲਾਂ ਨੂੰ ਸੁਣ ਕੇ ਉਹਨੂੰ ਠੱਟਿਆਂ ਵਿੱਚ ਉਡਾਉਣ ਲੱਗੇ। ਪਰ ਯਿਸੂ ਮਸੀਹ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਉਹ ਲੋਕ ਹੋ ਜਿਹੜੇ ਕਿ ਲੋਕਾਂ ਦੇ ਸਾਹਮਣੇ ਆਪਣੇ ਆਪ ਨੂੰ ਰਾਸਤਬਾਜ਼ ਠਹਿਰਾਉਂਦੇ ਹੋ, ਪਰ ਖੁਦਾ ਤੁਹਾਡੇ ਦਿਲਾਂ ਨੂੰ ਜਾਣਦਾ ਹੈ, ਕਿਉਂਕਿ ਜਿਹੜੀ ਸ਼ੈ ਲੋਕਾਂ ਦੀ ਨਜ਼ਰ ਵਿੱਚ ਆਲਾ ਕਦਰ ਰੱਖਦੀ ਏ ਉਹ ਖੁਦਾ ਦੇ ਨਜ਼ਦੀਕ ਬੁਰੀ ਏ। ਸੋ ਸਾਥੀਓ, ਅਸੀਂ ਵੇਖਦੇ ਕਿ ਖੁਦਾਵੰਦ ਯਿਸੂ ਮਸੀਹ ਨੇ ਫਰੀਸੀਆਂ ਨੂੰ ਜਿਹੜੇ ਕਿ ਦੌਲਤ ਦੇ ਨਾਲ ਦੋਸਤੀ ਰੱਖਦੇ ਸਨ, ਉਹਨਾਂ ਨੂੰ ਆ ਫਰਮਾਇਆ ਕਿ ਤੁਹਾਡੇ ਦਿਲ ਖੁਦਾ ਤੋਂ ਦੂਰ ਨੇ ਤੇ ਖੁਦਾਵੰਦ ਤੁਹਾਡੇ ਦਿਲਾਂ ਨੂੰ ਜਾਣਦਾ ਹੈ, ਕਿਉਂਕਿ ਜਿਹੜੀ ਸ਼ੈ ਤੁਹਾਡੀ ਨਜ਼ਰ ਵਿੱਚ ਆਲਾ ਹੈ ਉਹ ਖੁਦਾ ਦੇ ਨਜ਼ਦੀਕ ਨਫ਼ਰਤ ਅੰਗੇਜ਼ ਹੈ। ਸੋ ਸਾਥੀਓ, ਯਾਦ ਰੱਖੋ ਕਿ ਅੱਜ ਆਹੀ ਕਲਾਮ ਖੁਦਾਵੰਦ ਉਹਨਾਂ ਲੋਕਾਂ ਨਾਲ ਵੀ ਕਰਦਾ ਹੈ ਜਿਹੜੇ ਕਿ ਦੌਲਤ ਨੂੰ ਆਪਣੀ ਜ਼ਿੰਦਗੀ ਵਿੱਚ ਅਵਲ ਦਰਜਾ ਦਿੰਦੇ ਨੇ, ਜਿਹੜੇ ਦਿਨ ਰਾਤ ਇਸ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਨੇ ਕਿ ਉਹ ਜਲਦੀ ਅਮੀਰ ਬਣ ਜਾਣ, ਉਹਨਾਂ ਕੋਲ ਬਹੁਤ ਸਾਰੀ ਦੌਲਤ ਜਮ੍ਹਾਂ ਹੋ ਜਾਏ। ਸਾਥੀਓ, ਜਦੋਂ ਅਸੀਂ ਦੌਲਤ ਦੇ ਪਿੱਛੇ ਭੱਜਦੇ ਹਾਂ, ਦੌਲਤ ਨੂੰ ਜਮ੍ਹਾਂ ਕਰਨ ਦੇ ਲਈ ਦਿਨ ਰਾਤ ਇੱਕ ਕਰਦੇ ਨੇ ਹਾਂ, ਜਦੋਂ ਅਸੀਂ ਦੌਲਤ ਦੀ ਖਿਦਮਤ ਕਰਨਾ ਸ਼ੁਰੂ ਕਰ ਦਿੰਦੇ ਹਾਂ, ਜਦੋਂ ਅਸੀਂ ਦੌਲਤ ਦੇ ਲਈ ਖਿਦਮਤ ਕਰਨਾ ਸ਼ੁਰੂ ਕਰ ਦਿੰਦੇ ਹਾਂ, ਉਸ ਵੇਲੇ ਯਾਦ ਰੱਖੋ ਕਿ ਖੁਦਾਵੰਦ ਦਾ ਕਲਾਮ ਫਰਮਾਉਂਦਾ ਹੈ ਕਿ ਤੁਹਾਡਾ ਆ ਅਮਲ ਖੁਦਾ ਦੀ ਨਜ਼ਰ ਵਿੱਚ ਬੁਰਾ ਹੈ, ਮਕਰੂਹ ਹੈ। ਸੋ ਸਾਥੀਓ, ਅਗਰ ਅਸੀਂ ਚਾਹੁੰਦੇ ਹਾਂ ਕਿ ਖੁਦਾਵੰਦ ਸਾਡੀਆਂ ਜ਼ਿੰਦਗੀਆਂ ਵਿੱਚ, ਸਾਡੇ ਖਾਨਦਾਨਾਂ ਵਿੱਚ ਇੱਜ਼ਤ ਜਲਾਲ ਪਾਏ, ਖੁਦਾਵੰਦ ਸਾਡੀ ਜ਼ਿੰਦਗੀ ਦੀ ਹਰ ਜ਼ਰੂਰਤ ਨੂੰ ਪੂਰਾ ਕਰੇ, ਅਗਰ ਅਸੀਂ ਚਾਹੁੰਦੇ ਹਾਂ ਕਿ ਖੁਦਾਵੰਦ ਸਾਨੂੰ ਖੁਸ਼ਹਾਲ ਕਰੇ, ਖੁਦਾਵੰਦ ਸਾਡੀ ਹਰ ਤਰ੍ਹਾਂ ਦੇ ਨਾਲ ਮਦਦ ਕਰੇ, ਰਹਿਨਮਾਈ ਕਰੇ, ਅਗਰ ਅਸੀਂ ਖੁਦਾਵੰਦ ਵਿੱਚ ਮਸਰੂਰ ਜ਼ਿੰਦਗੀ ਗੁਜ਼ਾਰਨਾ ਚਾਹੁੰਦੇ ਹਾਂ, ਖੁਸ਼ਹਾਲ ਵਾਲੀ ਜ਼ਿੰਦਗੀ ਗੁਜ਼ਾਰਨਾ ਚਾਹੁੰਦੇ ਹਾਂ, ਅਗਰ ਅਸੀਂ ਖੁਸ਼ੀ ਅਤੇ ਇਤਮਾਨ ਪਾਉਣਾ ਚਾਹੁੰਦੇ ਹਾਂ ਤਾਂ ਫਿਰ ਅਸੀਂ ਖੁਦਾ 'ਤੇ ਭਰੋਸਾ ਰੱਖੀਏ, ਖੁਦਾਵੰਦ ਖੁਦਾ ਨੂੰ ਆਪਣਾ ਖਾਲਿਕ ਅਤੇ ਮਾਲਿਕ ਤਸਲੀਮ ਕਰੀਏ, ਦਿਲੋ ਜਾਨ ਨਾਲ ਉਹਦੀ ਖਿਦਮਤ ਕਰੀਏ। ਆਪਣੀਆਂ ਫਿਕਰਾਂ ਉਹਦੇ ਤੇ ਸੁੱਟ ਦਈਏ, ਕਿਉਂਕਿ ਉਹਨੂੰ ਸਾਡੀ ਫਿਕਰ ਹੈ। ਸਾਥੀਓ, ਅੱਜ ਜ਼ਰੂਰਤ ਹੈ ਕਿ ਅਸੀਂ ਹਜ਼ਰਤ ਦਾਊਦ ਦੇ ਵਾਂਗੂ ਖੁਦਾ ਨੂੰ ਕਹੀਏ ਕਿ ਖੁਦਾਵੰਦ ਤੂੰ ਮੇਰਾ ਚੁਪਾਨ ਹੈ, ਮੈਨੂੰ ਕਿਸੇ ਵੀ ਸ਼ੈਅ ਦੀ ਕਮੀ ਨਹੀਂ ਹੋਏਗੀ। ਯਕੀਨਨ ਜਿਹੜੇ ਖੁਦਾਵੰਦ ਨੂੰ ਆਪਣਾ ਖਾਲਿਕ ਤੇ ਮਾਲਿਕ ਕਬੂਲ ਕਰ ਲੈਂਦੇ ਨੇ, ਖੁਦਾਵੰਦ ਉਹਨਾਂ ਲੋਕਾਂ ਨੂੰ ਕਿਸੇ ਵੀ ਸ਼ੈਅ ਦੀ ਕਮੀ ਨਹੀਂ ਹੋਣ ਦਿੰਦਾ, ਬਲਕਿ ਖੁਦਾਵੰਦ ਉਹਨਾਂ ਨੂੰ ਉਹਨਾਂ ਦੇ ਖਾਨਦਾਨਾਂ ਨੂੰ ਬਰਕਤ ਤੇ ਬਰਕਤ ਦਿੰਦਾ ਹੈ ਅਤੇ ਉਹਨਾਂ ਦੀ ਜ਼ਿੰਦਗੀ ਤੋਂ ਆਪਣਾ ਜਲਾਲ ਜ਼ਾਹਿਰ ਕਰਦਾ ਹੈ। ਸੋ ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਆ ਅਪੀਲ ਕਰਨਾ ਵਾਂ ਕਿ ਤੁਸੀਂ ਆਪਣੇ ਆਪ ਨੂੰ ਅੱਜ ਖੁਦਾ ਦੇ ਹੱਥਾਂ ਵਿੱਚ ਦਵੋ ਅਤੇ ਖੁਦਾ ਨੂੰ ਕਹੋ ਕਿ ਖੁਦਾਵੰਦ ਮੇਰੇ ਦਿਲ ਤੋਂ ਹਰ ਤਰ੍ਹਾਂ ਦਾ ਲਾਲਚ ਦੂਰ ਕਰ ਦੇ, ਕਿਉਂਕਿ ਮੈਂ ਤੇਰਾ ਤਾਲਿਬ ਹੋਣਾ ਵਾਂ। ਸਾਥੀਓ, ਮੇਰਾ ਈਮਾਨ ਹੈ ਕਿ ਜਦੋਂ ਤੁਸੀਂ ਆਪਣਾ ਆਪ ਖੁਦਾ ਨੂੰ ਦਵੋਗੇ, ਖੁਦਾ ਨੂੰ ਆਪਣਾ ਖਾਲਿਕ ਤੇ ਮਾਲਿਕ ਤਸਲੀਮ ਕਰੋਗੇ, ਖੁਦਾ ਦੀ ਖਿਦਮਤ ਕਰਨ ਦਾ ਫੈਸਲਾ ਕਰੋਗੇ, ਖੁਦਾ ਦੀ ਰਾਹ 'ਤੇ ਚੱਲਣ ਦਾ ਚੁਣਾਵ ਕਰੋਗੇ, ਉਸ ਵੇਲੇ ਯਕੀਨਨ ਖੁਦਾਵੰਦ ਤੁਹਾਨੂੰ ਬਰਕਤ ਦੇ ਬਰਕਤ ਦੇਗਾ, ਤੁਹਾਨੂੰ ਅਤੇ ਤੁਹਾਡੇ ਖਾਨਦਾਨਾਂ ਨੂੰ ਖੁਸ਼ਹਾਲੀ ਅਤਾ ਫਰਮਾਏਗਾ, ਤਾਂ ਕਿ ਤੁਸੀਂ ਖੁਦਾਵੰਦ ਕੋਲੋਂ ਬਹੁਤ ਸਾਰੀਆਂ ਬਰਕਤਾਂ ਨੂੰ, ਨਿਹਮਤਾਂ ਨੂੰ ਪਾਉਂਦੇ ਹੋਇਆਂ ਉਹਦੇ ਨਾਮ ਨੂੰ ਇੱਜ਼ਤ ਜਲਾਲ ਦੇ ਸਕੋ ਅਤੇ ਉਹਦੇ ਨਾਮ ਦਾ ਸ਼ੁਕਰ ਅਦਾ ਕਰਨ ਵਾਲੇ ਬਣੋ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ। ਆਓ ਅਸੀਂ ਖੁਦਾਵੰਦ ਦੀ ਹਜ਼ੂਰ ਦੁਆ ਕਰੀਏ ਅਤੇ ਆਪਣੇ ਇਲਤਜਾਵਾਂ, ਆਪਣੀ ਦਰਖਾਸਤਾਂ ਖੁਦਾਵੰਦ ਦੇ ਹਜ਼ੂਰ ਪੇਸ਼ ਕਰੀਏ। ਆਓ ਸਾਥੀਓ, ਅਸੀਂ ਦੁਆ ਕਰੀਏ। ਐ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਤੇ ਮਾਲਿਕ ਜ਼ਿੰਦਾ ਖੁਦਾਵੰਦ, ਤੂੰ ਹੀ ਤਾਰੀਫ ਅਤੇ ਤਮਜੀਦ ਦੇ ਲਾਇਕ ਹੈ ਹਰ ਸ਼ੈ ਦਾ। ਐ ਖੁਦਾਵੰਦ, ਤੂੰ ਹੀ ਬਣਾਉਣ ਵਾਲਾ ਹੈ, ਖਾਲਿਕ ਤੇ ਮਾਲਿਕ ਹੈ, ਤੂੰ ਹੀ ਇਨਸਾਨ ਨੂੰ ਖੁਸ਼ਹਾਲੀ ਅਤਾ ਫਰਮਾਉਣਾ ਹੈ, ਇਨਸਾਨੀ ਜ਼ਰੂਰਤ ਨੂੰ ਤੂੰ ਹੀ ਹਰ ਤਰ੍ਹਾਂ ਦੇ ਨਾਲ ਪੂਰਾ ਕਰਨਾ ਹੈ। ਐ ਖੁਦਾਵੰਦ, ਸਾਨੂੰ ਫਜ਼ਲ ਬਖਸ਼ ਕੇ ਅਸੀਂ ਹਮੇਸ਼ਾ ਤੇਰੇ ਨਾਲ ਵਫ਼ਾਦਾਰ ਰਹੀਏ ਅਤੇ ਹਮੇਸ਼ਾ ਤੇਰੀ ਬਰਕਤਾਂ ਨੂੰ, ਨਿਹਮਤਾਂ ਨੂੰ ਯਾਦ ਰੱਖੀਏ। ਐ ਖੁਦਾਵੰਦ, ਤੂੰ ਸਾਡੀ ਰੂਹਾਨੀ ਅਤੇ ਜਿਸਮਾਨੀ ਜ਼ਰੂਰਤ ਨੂੰ ਪੂਰਾ ਕਰ ਅਤੇ ਫਜ਼ਲ ਬਖਸ਼ ਕੇ ਅਸੀਂ ਹਰ ਤਰ੍ਹਾਂ ਦੇ ਗੁਨਾਹ ਤੋਂ ਆਪਣੇ ਆਪ ਨੂੰ ਦੂਰ ਰੱਖੀਏ ਅਤੇ ਕਾਮਿਲ ਜ਼ਿੰਦਗੀ ਗੁਜ਼ਾਰਦੇ ਹੋਏ ਹਾਂ ਤੇਰੇ ਨਾਮ ਨੂੰ ਇੱਜ਼ਤ ਜਲਾਲ ਦੇਈਏ। ਐ ਖੁਦਾਵੰਦ, ਮੈਂ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ, ਇਹਨਾਂ ਦੇ ਖਾਨਦਾਨਾਂ ਵਾਸਤੇ ਦੁਆ ਕਰਨਾ, ਤੂੰ ਇਹਨਾਂ ਨੂੰ ਬੜੀ ਬਰਕਤ ਦੇ, ਇਹਨਾਂ ਦੇ ਰੋਜ਼ਗਾਰ ਵਿੱਚ, ਕਾਰੋਬਾਰ ਵਿੱਚ, ਰੁਪਏ ਪੈਸੇ ਵਿੱਚ ਬੜੀ ਬਰਕਤ ਪਾ। ਸਾਨੂੰ ਤੂੰ ਆਪਣੇ ਪਾਕ ਕਲਾਮ ਦੇ ਵਿਸਲੇ ਨਾਲ ਬੜੀ ਬਰਕਤ ਦੇ, ਗੁਨਾਹਗਾਰਾਂ ਨੂੰ ਤੂੰ ਨਜਾਤ ਬਖਸ਼, ਬਿਮਾਰਾਂ ਨੂੰ ਤੂੰ ਸ਼ਿਫਾ ਦੇ, ਜ਼ਰੂਰਤਮੰਦਾਂ ਦੀ ਤੂੰ ਜ਼ਰੂਰਤ ਨੂੰ ਪੂਰਾ ਕਰ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਇਸ ਮਸੀਹ ਦੇ ਨਾਮ ਵਿੱਚ। ਆਮੀਨ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੇ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖੱਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।